ने सालाही सालाह महाराज कहने सालाही जो सलाहने योग वाहेगुरु अकाल पुरख है धन गुरु नानक देव सच्चे पातशाह तेईवी पौड़ी बख्शिश कर रहे ने सालाही सालाने योग जो वाहेगुरु है सालाहे इतनी सुरत ना पाई आ तेनू हल तक इन्नी सोझी नहीं आई कि सलाहता करने योग परमेश्वर की सलाहता करिए और की सोझी आई तेनू क्योंकि जेड़ा सलाहने योग वाहेगुरु है उस वाहेगुरु की ज्ञात नहीं हुई हले तक तेनू ज्ञात इस करके नहीं हुई क्योंकि संगत विच नहीं बैठा जे संगत विच बहिंदा हुंदा तां इहनू सोझी हो जांदी कि मैनू जन्म देण वाला रोटी देण वाला इन्ना कुछ प्रतपाल है आपे आओ दे कश ऊन ना होई साथ साथ संभालता मेरा प्रभ सोई फिर वाहेगुरु की सोझी हो जानी सी तेनू इस करके तेनू हाल तक इन्ना ज्ञान नहीं होया कि सलाहने योग जो परमात्मा है उहदी सलाहता करनी चाहीदी है नदियां अतै वाह पवै समुंद ना जाणिए कहने महाराज किन्नी क सलाहता करिए किन्नी क देर सिमरन करिए इहदे कई भाव ने नदियां अतै वाह वाड़े नाले जां दरिया जदों तक समुंदर विच नहीं पै जांदे उदों तक वह रुकना नहीं जाणदे एक तो भगती का यह मार्ग है कि जद तक आप परमेश्वर नूं मिल नहीं लैंदे उदों तक जपना क्यों छड़िए उदों तक जिवें नदियां ते नाले समुंदर विच जद तक नहीं पैंदे उदों तक नहीं रुकदे ते तूं विचे नितनेम छड़ी फिरदा भाई वाहेगुरु करनूं हट भी गया मिल गया कि जे तां तूं परमात्मा नूं मिल गया फिर तां कहीए भी हुण वाहेगुरु कहण दी लोड़ नहीं क्योंकि उहदा रूप हो गया जब तू मिले ही नहीं तो हुण तू छड्या क्यों पूजा प्राण सेवक जे सेवे इन विद साहिब रवत रहे जब तक प्राण ने उदों तक श्वास चलते ने श्वास श्वास सिमरन उदों तक करते जाना सतगुरु महाराज सच्चे पातशाह कहिंदे ने जिहड़े संसार के लोग ने इन्हां नूं तां इन्नी सुरत आई नहीं क्यों महाराज क्योंकि ये जिहड़े संसार के लोग ने ना नदियां ये जिहड़े अमीर आदमी ने वाह वाहड़े नाले छोटे हुंदे ने गरीब ये पवै समुंद ना जाणिए ये संसार दे विशियां रूप समुंदर विच ऐसे डुब्बे पए ने नाम जपना जाणदे ही नहीं ये नहीं जाणदे कि असीं नाम जपीए इस करके संसार दे जीव जिहड़े ने ये सारे जाने विशियां विच गलतान होए पए ने पर तैनू चाहीदा कि तू लगातार सिमरन करदा अगे वधदा जावें संसार दे जिहड़े जीव ने समुंद सह सुल्तान समुंदर जिड्डा वड्डा राजा क्योंकि धरती तो छोटी है ना समुंदर नालों 90 गुणे पानी है 10 गुणा धरती है जे कहने समुंदरां ते भी राज हो जावे सुल्तान बन जावे चक्करवर्ती बादशाह बन जावे शाह बन जाए वड्डा गिरहा सेती माल धन उहदी गिरहा भाव बाणी बोली उहदी सिर्फ एक बोली विच ही माल धन दे ढेर लग जाण अथवा गिरह पहाड़ वर्गे वड्डे वड्डे ढेरां दा मालक होवे उह हिमालय पर्वत जिड्डा तां सोने दा ही ढेर होवे उहदे कोले कोई अंत ना होवे इन्नी माया होवे उस बंदे दे पास कीड़ी तुल ना होवनी जे तिस मनहो ना विसरहै दो भाव ने जे उहदे मनो नहीं विसरदे विशे विकार ते माया फिर तो कीड़ी दे बराबर भी है नहीं क्योंकि जिहदे मन दे अंदर विशे विकार ने उह तां एक कीड़ी बराबर भी नहीं गिणिया जांदा सो जिन्हां महापुरशां ने फतेहगढ़ साहब होर कई थावां ते सोने दीआं पालकियां बनवाईआं ने सैफली आले महापुरश उन्हां कोल एक वार असीं चार पंज सिंघ चले गए जो पंज सिंघ उन्हां दे कोल जाके खड़े होए बड़े खुश होए सानू मंजे ते बिठा के कहने इन्हां सिंघां नूं उरे ही प्रशादा छकाउणा मेरे सामने बिठा के छकाओ इन्ने नूं कोई मंत्री आ गया उत्थे उह आके साडे मूहरे बैठ गया हुण उह बेपरवाह हुंदे ने कहिंदे ओए उठ ਉੱਠ ਇਹਨਾਂ ਦੇ ਅੱਗੇ, ਚੱਲ ਬਾਹਰ ਇੱਥੋਂ। ਉਹ ਬੜੀ ਹੱਦ ਜੀ ਮਹਿਸੂਸ ਕਰੇ ਆਪਣੀ, ਕਹਿੰਦੇ ਚੱਲ ਚੱਲ ਪੰਜਾਂ ਸਿੰਘਾਂ ਦੇ ਅੱਗੇ ਆ ਕੇ ਬੈਠ ਗਿਆ, ਤੈਨੂੰ ਨੀ ਪਤਾ ਮੈਂ ਪੰਜਾਂ ਸਿੰਘਾਂ ਦਰਸ਼ਨ ਕਰ ਰਿਹਾ, ਤੂੰ ਪਤਾ ਨਹੀਂ ਕਿੱਧਰੋਂ ਆ ਗਿਆ, ਮਲੇਸ਼ੀਆ ਵਿੱਚ ਇਹਨਾਂ ਦੇ। ਇਹ ਉਹ ਮਹਾਂਪੁਰਸ਼ ਤਾਂ ਕਿਸੇ ਡਰਦੇ ਨਹੀਂ ਹੁੰਦੇ, ਕਿਉਂਕਿ ਉਹ ਜੇ ਇੰਨਾ ਵੱਡਾ ਵੀ ਕੋਈ ਬਣ ਜਾਵੇ, ਕੀੜੀ ਤੁਲ ਨਾ ਹੋ ਬਣੀ, ਉਹ ਕੀੜੀ ਸਮਝਦੇ, ਉਹ ਕੀੜੀ ਬੈਠੀ ਹੈ ਮੇਰੇ ਸਾਹਮਣੇ, ਉਡੋ ਪਾਸੇ ਹੋ ਜਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਜੇ ਅਮੀਰ ਪਿਆਰੇ ਹੁੰਦੇ ਤਾਂ ਮੈਂ ਅਮੀਰਾਂ ਨਾਲ ਹੀ ਪਿਆਰ ਕਰਦਾ, ਮੈਨੂੰ ਖਾਲਸਾ ਪਿਆਰਾ ਹੈ। ਖਾਲਸਾ ਆਪਣੇ ਜੀਵਨ ਵਿੱਚ ਸਹੀ ਹੋਵੇ, ਭਾਵੇਂ ਉਹਦੇ ਕੋਲ ਰਹਿਣ ਨੂੰ ਘਰ ਨਾ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਬਸਤਾ ਤੁੰਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਭਰਮਿੰਨਾ, ਮਿੱਤਰ ਨਾ ਧਨ ਇੱਠ ਰੂਪਹੀਣ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ। ਮਹਾਰਾਜ ਕਹਿੰਦੇ ਉਹ ਭਾਈ ਮੈਨੂੰ ਤਾਂ ਤੂੰ ਪਿਆਰਾ ਲੱਗਦਾ, ਇਸ ਕਰਕੇ ਕਿਉਂਕਿ ਜੇ ਤਿਸ ਮਨੋਂ ਨਾ ਵਿਸਰੈ, ਜੇ ਤਿਸ ਰੱਬ ਦੇ ਪਿਆਰੇ ਦੇ ਮਨ ਵਿੱਚੋਂ ਨਹੀਂ ਅਕਾਲ ਪੁਰਖ ਵਿਸਰਦੇ, ਤਾਂ ਉਹ ਜਿਹੜਾ ਪਿਆਰਾ ਭਾਵੇਂ ਕੀੜੀ ਵਰਗਾ ਹੀ ਹੋਵੇ, ਗਰੀਬ ਹੀ ਹੋਵੇ, ਨਿਮਾਣਾ ਹੋਵੇ, ਨਿਤਾਣਾ ਹੋਵੇ, ਤਾਂ ਉਹਦੇ ਬਰਾਬਰ ਕੋਈ ਨਹੀਂ ਹੈ। ਉਹ ਕੀੜੀ ਵਰਗਾ ਵੀ ਗਰੀਬ ਸਾਰਿਆਂ ਨਾਲੋਂ ਵੱਡਾ ਭਾਈ ਲਾ ਲਓ, ਜਿਹਦੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਘਰ ਗਏ। ਜੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਹੁਣ ਦਰਸ਼ਨ ਕਰਨਾ ਚਾਹੀਏ, ਲੱਖਾਂ ਪਾਠ ਕਰਕੇ ਕਿਤੇ ਬੇਨਤੀ ਕਰੀਏ, ਇੱਕ ਸਕਿੰਟ ਦਾ ਝਲਕਾਰਾ ਦੇਣਗੇ ਬਸ, ਵੱਧ ਨਹੀਂ ਠਹਿਰਦੇ, ਵੱਧ ਤੋਂ ਵੱਧ ਇੱਕ ਮਿੰਟ ਖੜ ਜਾਣਗੇ ਫਿਰ ਚਲੇ ਜਾਣਗੇ। ਧੰਨ ਹੈ ਭਾਈ ਲਾਲੋ। ਕਹਿੰਦਾ ਮਹਾਰਾਜ ਮੈਂ ਇੱਕ ਬੇਨਤੀ ਕਰਾਂ। ਕਹਿੰਦੇ ਕੀ? ਬਈ ਮੇਰੇ ਕੋਲੋਂ ਹੁਣ ਜਾਇਓ ਨਾ ਛੇਤੀ। ਕਹਿੰਦੇ ਦੱਸ ਭਾਈ ਲਾਲੋ, ਤੂੰ ਆਪਣੇ ਮੂੰਹ ਨਾਲ ਬੋਲ ਕੇ ਦੱਸ ਕਿੰਨਾ ਚਿਰ ਰਹੀਏ ਤੇਰੇ ਘਰੇ। ਕਹਿੰਦੇ ਮਹਾਰਾਜ ਇੱਕ ਮਹੀਨਾ ਲਾਓ ਮੇਰੇ ਘਰ ਮੰਗ ਕੇ। ਕਹਿੰਦੇ ਅੱਛਾ ਭਾਈ ਲਾਲੋ, ਤੇਰੇ ਅਧੀਨ ਆਸ, ਤੂੰ ਸਾਡਾ ਪਿਆਰਾ, ਤੂੰ ਸਾਡਾ ਭਗਤ ਹੈ, ਜਨਮਾਂ ਜਨਮਾਂ ਦੀ ਤੇਰੀ ਭਗਤੀ ਤੇ ਮੈਂ ਪ੍ਰਸੰਨ ਹਾਂ। ਇਸ ਕਰਕੇ ਭਾਈ ਲਾਲੋ ਦੇ ਘਰ 25 ਦਿਨ ਜਦੋਂ ਲਾਏ, ਉਸ ਵਕਤ ਰਾਏ ਬਲਾਰ ਜੀ ਨੇ ਸਰੀਰ ਛੱਡਣਾ ਸੀ। ਕਹਿੰਦੇ ਭਾਈ ਲਾਲੋ, ਰਾਏ ਬਲਾਰ ਨੇ ਯਾਦ ਕੀਤਾ ਸਾਡਾ ਵਾਅਦਾ ਹੋਇਆ ਵਿਆ, ਭਾਈ ਲਾਲੋ 5 ਦਿਨ ਤੇਰੇ ਘਰ ਫੇਰ ਲਾਵਾਂਗੇ ਆ ਕੇ। ਮਹਾਰਾਜ ਭਾਈ ਲਾਲੋ ਜੀ ਇੰਨੀ ਕਿੰਨੀ ਕਮਾਈ ਸੀ, ਤੁਸੀਂ ਦੇ ਘਰ 1 ਮਹੀਨਾ ਲਾ ਤਾ, ਬਹੁਤ ਕਮਾਈਆਂ ਦੇ ਮਾਲਕ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਹੇਮੇ ਕੋਲ 5ਵੇਂ ਪਾਤਸ਼ਾਹ ਚਲੇ ਗਏ ਜਾਂ ਟੁੱਟੀ ਹੋਈ ਝੋਂਪੜੀ ਵਿੱਚ ਰਹਿੰਦਾ। ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਰਹੇ, ਸਾਰੀ ਰਾਤ ਬਚਨ ਬਿਲਾਸ ਚੱਲਦੇ ਰਹੇ। ਸਵੇਰੇ ਉਹਦਾ ਸੰਸਕਾਰ ਕੀਤਾ, ਸਰੀਰ ਚੜਾਈ ਕਰ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਕੀੜੀ ਤੁਲ ਨਾ ਹੋਵਨੀ, ਉਹ ਤਾਂ ਕੀੜੀ ਦੇ ਬਰਾਬਰ ਵੀ ਹੈ ਨੀ ਜਿਨ੍ਹਾਂ ਨੂੰ ਵਿਸ਼ੇ ਵਿਕਾਰ ਲੱਗੇ ਹੋਏ ਨੇ। ਤੇ ਜਿਹੜੇ ਬੰਦੇ ਜਿਹੜੀ ਕੀੜੀ ਨਾਮ ਜਪਣ ਵਾਲੀ ਹੈ, ਜੇ ਉਹਦੇ ਮਨ ਚੋਂ ਨਾਮ ਵਿਸਰਦਾ ਨਹੀਂ ਤਾਂ ਉਹ ਕੀੜੀ ਦੇ ਬਰਾਬਰ ਕੋਈ ਰਾਜਾ ਮਹਾਰਾਜਾ ਵੀ ਨਹੀਂ ਬਣ ਸਕਦਾ। ਉਹ ਕੀੜੀ ਪਰਮੇਸ਼ਰ ਨੂੰ ਭਾ ਜਾਂਦੀ ਹੈ, ਬੜੇ ਬੜੇ ਰਾਜੇ ਮਹਾਰਾਜੇ ਪਰਮੇਸ਼ਰ ਨੂੰ ਭਾਉਂਦੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਹਰ ਵਕਤ ਅਕਾਲ ਪੁਰਖ ਨੂੰ ਆਪਣੇ ਹਿਰਦੇ ਚ ਯਾਦ ਰੱਖੋ, ਚੀਤ ਆਵੇ ਤਾਂ ਮਹਾਂ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸਰਧਾ ਪੂਰੀ, ਚੀਤ ਆਵੇ ਤਾਂ ਕਬਹਿ ਨਾ ਝੂੜੀ। ਫੇਰ ਨਹੀਂ ਕਦੇ ਝੂੜਦਾ ਇਨਸਾਨ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਇਹ ਉਪਦੇਸ਼ ਬਖਸ਼ਿਆ ਹੈ। ਹੁਣ 24ਵੀਂ ਪੌੜੀ ਚ ਫਰਮਾਉਂਦੇ ਨੇ, ਕਹਿੰਦੇ ਉਸ ਵਾਹਿਗੁਰੂ ਦਾ ਕੋਈ ਅੰਤ ਕਿਸੇ ਤਰੀਕੇ ਨਾਲ ਵੀ ਪੈ ਨਹੀਂ ਸਕਦਾ। ਅੰਤ ਨਾ ਸਿਫਤੀ, ਸਿਫਤੀ ਜੋ ਅਕਾਲ ਪੁਰਖ ਹੈ ਉਹਦਾ ਅੰਤ ਸਿਫਤਾਂ ਕਰਨ ਦੇ ਨਾਲ, ਸਿਫਤਾਂ ਕਰਨ ਵਾਲੇ ਪਾ ਨਹੀਂ ਸਕੇ। ਸਿਫਤੀ ਕੌਣ ਨੇ? ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਵੀ ਅੰਤ ਨਹੀਂ ਪਾ ਸਕਦਾ। ਮੈਂ ਇਹ ਗੱਲ ਨੂੰ ਕਦੇ ਨਹੀਂ ਕਿਹਾ ਕਿ ਬ੍ਰਹਮ ਗਿਆਨੀ ਉਹਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਮਹਾਂਪੁਰਸ਼ਾਂ ਨੇ ਟੀਕੇ ਵਿੱਚ ਆਪ ਸਟੀਕ ਵਿੱਚ ਇਹਨੂੰ ਲਿਖਿਆ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਹਿੰਦੇ ਬ੍ਰਹਮ ਗਿਆਨੀ ਵੀ ਉਹਦਾ ਅੰਤ ਨਹੀਂ ਪਾ ਸਕਦਾ, ਭਾਵੇਂ ਉਹਨੂੰ ਬ੍ਰਹਮ ਗਿਆਨ ਹੋ ਜਾਂਦਾ ਪਰ ਕਿਉਂ ਨਹੀਂ ਪਾ ਸਕਦਾ ਜੀ? ਕਹਿੰਦੇ ਕਿਉਂਕਿ ਉਹ ਬ੍ਰਹਮ ਗਿਆਨੀ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਜਦੋਂ ਉਹਦਾ ਹੀ ਰੂਪ ਬਣ ਜਾਂਦਾ, ਇਸ ਕਰਕੇ ਉਹਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹਦਾ ਹੀ ਰੂਪ ਹੋ ਜਾਂਦਾ ਨਾ। ਹੁਣ ਕਿਹਦਾ ਅੰਤ ਪਾਉਣ ਜਾਣਾ? अंत उदों तक पाउंदा बंदा जदों तक उहनूं दूजा समझदा है, जदों अपने आप नूं उहदे तों वक्खरा समझदा है, जदों उहदे विच ही लीन हो गया। हुण किहदा अंत पाउणा, उहदा ही रूप हो गया। इस करके ना तां सिफत करन वालिआं दा अंत है, उहनां दा वी अंत नहीं, परमात्मा दा वी कोई अंत नहीं है। कहण दा अंत जे कहीए वी कहण नाल कोई अंत आ जाएगा वाहिगुरू अकाल पुरख दा, कहिंदिआं कहिंदिआं मुंह घस जांदे ने, मुख दंत रसन सगल घस जावत, पर फिर भी वाहिगुरु दा अंत तां कोई नहीं पा सकिआ। सहस अठारह कहण कतेबा असलो इक धात, कहण नाल तां कोई अंत नहीं पा सकिआ। महाराज कहिंदे बड़े बड़िआं ने कहा, कारक वर्गे महापुरश जिहड़े व्यास जी वर्गे कारक रहे, इन्हां चिर उन्हां ने कहा, देवत्यां ने कहा, सिद्धां ने कहा, कहण नाल कदे वाहिगुरु दा अंत नहीं आ सकदा। जे कोई यह कहे कि मैं कह दिता हुण बस एदू अगे नहीं, तां महाराज कहिंदे उह काल पुरख दा अंत अज तक पाया ही नहीं गया किसे तों। अंत ना करना है, उहदे जिहड़े करतब ने अकाल पुरख दे, उन्हां दे करणियां दा अंत भी नहीं पा सकदे। जिहड़े उहने करतब कीते ने, अज तक कौतक कीते ने, जिहड़े उह कौतक कर रहे ने, गुप्त कौतक, दिसण वाले कौतक, किवें आपां नूं रोजी रोटी भेज दिंदे ने, इही तां उहदे करणे ने। किवें अंदर रोटी आपां सिर्फ खाणी है, अंदरली किरिया दा ज्ञान नहीं आपां नूं। ਉਹ ਠੀਕ ਹੈ ਵੀ ਸਾਰੇ ਕਹਿੰਦੇ ਅੰਦਰ ਰੋਟੀ ਜਾ ਕੇ ਹਜ਼ਮ ਹੋ ਗਈ, ਪਰ ਹਜ਼ਮ ਕਿਹਨੇ ਕੀਤੀ ਰੋਟੀ? ਹਜ਼ਮ ਤਾਂ ਸਿਰਫ ਰੋਟੀ ਵਾਹਿਗੁਰੂ ਅਕਾਲ ਪੁਰਖ ਹੀ ਕਰਦੇ ਨੇ, ਉਹਨਾਂ ਦੀ ਅੰਦਰ ਜੋਤ ਹੀ ਰੋਟੀ ਹਜ਼ਮ ਕਰਦੀ ਹੈ। ਇਹ ਠੀਕ ਹੈ, ਸਾਇੰਸਦਾਨ ਕਹਿੰਦੇ ਨੇ ਕਿ ਅੰਦਰ ਜਾ ਕੇ ਫਿਰ ਉਸੇ ਰੋਟੀ ਦਾ ਖੂਨ ਬਣ ਜਾਂਦਾ, ਆਪੇ ਬਣ ਜਾਂਦਾ ਖੂਨ, ਉਸ ਜੋਤ ਨੇ ਬਣਾਉਣਾ। ਸਾਰੀ ਕਿਰਿਆ ਵਾਹਿਗੁਰੂ ਕਰਦਾ, ਗੁਪਤ ਪ੍ਰਗਟ ਜਿੰਨੀ ਕਿਰਿਆ ਕਰਨਾ ਤੋਂ ਭਾਵ ਕਰਤੱਵ ਉਹਦੇ ਜਿੰਨੇ ਨੇ, ਉਹ ਅਕਾਲ ਪੁਰਖ ਕਰਨਾ ਜਿਹੜੀ ਕਿਰਪਾ ਕਰਦਾ ਹੈ, ਕਰਨਾ ਜਿਹੜੀ ਸੰਸਾਰ ਨੂੰ ਬਣਾਉਣਾ, ਇਹ ਸਾਰਾ ਕੁਝ ਅਕਾਲ ਪੁਰਖ ਨੇ ਕੀਤਾ, ਪਰ ਇਹਦਾ ਕੋਈ ਅੰਤ ਨਹੀਂ। ਦੇਣ ਦਾ ਅੰਤ, ਜਿੰਨੀਆਂ ਉਹਨੇ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ। ਅੱਖਾਂ, ਹੱਥ, ਪੈਰ, ਨੱਕ, ਕੰਨ, ਸਧਾਰਨ ਤੌਰ ਤੇ ਜਿਹੜੀਆਂ ਸਰੀਰਕ ਦਾਤਾਂ, ਸਰੀਰ ਸਾਰਾ, ਧਰਤੀ, ਫਿਰ ਪੰਜੇ ਤੱਤ, ਦਿਨ ਅਤੇ ਰਾਤ ਬਣਾਏ ਨੇ ਸਾਡੇ ਵਾਸਤੇ, ਫਿਰ ਖਾਣ ਪੀਣ ਦੇ ਜਿੰਨੇ ਸਾਧਨ ਕੀਤੇ ਨੇ, ਫਿਰ ਕੱਪੜਿਆਂ ਲੀੜਿਆਂ ਦੇ ਮਕਾਨਾਂ ਦੇ ਸਾਧਨ ਕਰ ਦਿੱਤੇ ਨੇ, ਜਿੰਨਾ ਕੁਝ ਉਸ ਵਾਹਿਗੁਰੂ ਨੇ ਦਿੱਤਾ ਹੈ, ਫਿਰ ਗੁਰੂ ਨਾਨਕ ਦੇਵ ਰੂਪ ਹੋ ਕੇ ਗੁਰਬਾਣੀ, ਅੰਮ੍ਰਿਤ ਦੀ ਦਾਤ, ਫਿਰ ਖੰਡੇ ਬਾਟੇ ਦਾ ਅੰਮ੍ਰਿਤ, ਰਹਿਤ ਮਰਿਆਦਾ, ਸਤ ਸੰਤੋਖ, ਦਇਆ, ਧਰਮ, ਵਿਚਾਰ, ਜਿੰਨਾ ਕੁਝ ਗੁਰੂ ਨਾਨਕ ਦੇਵ ਜੀ ਨੇ ਫਿਰ ਦਿੱਤਾ ਆਪਾਂ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਉਹਦੇ ਦੇਣਿਆਂ ਦਾ ਕਿਤੇ ਅੰਤ ਆਉਂਦਾ? ਇੰਨਾ ਕੁਛ ਦੇਤਾ, ਇੰਨਾ ਕੁਛ ਦੇਤਾ ਆਪਾਂ ਨੂੰ, ਪਰ ਫਿਰ ਵੀ ਧੰਨ ਹੈ ਮਨੁੱਖ ਕਹਿੰਦਾ ਰੱਬ ਨੇ ਮੈਨੂੰ ਦਿੱਤਾ ਹੀ ਕੁਛ ਨਹੀਂ। ਕਮਾਲ ਦੀ ਗੱਲ, ਇਹਨੂੰ ਇੰਨਾ ਮਹਾਰਾਜ ਕਹਿੰਦੇ, ਇਹ ਮਹਾਰਾਜ ਨੂੰ ਜੇ ਕਿਤੇ ਪੁੱਛੀਏ ਮਹਾਰਾਜ ਇਹਨੂੰ ਇਹ ਰਜਦਾ ਹੀ ਨਹੀਂ ਇਹਨੂੰ, ਮਹਾਰਾਜ ਕਹਿੰਦੇ ਜੇ ਮੈਂ ਇਹਨੂੰ 10 ਗੁਣਾ ਵੀ ਇੱਥੋਂ ਇਹਦੇ ਨਾਲੋਂ ਹੋਰ ਦੇ ਦਿਆਂ ਨਾ ਸਮਾਨ, ਇਹ ਮਨੁੱਖ ਇੰਨਾ ਕਿਰਤ ਘਾਣਾ ਤਾਂ ਵੀ ਕਹੋ ਮੈਨੂੰ ਰੱਬ ਨੇ ਨਹੀਂ ਕੁਛ ਦਿੱਤਾ। ਫਿਰ ਕਹਿੰਦੇ 100 ਗੁਣਾ ਲੈ ਲੈ, 100 ਗੁਣਾ ਲੈ ਕੇ ਵੀ ਕਹੋ ਮੈਨੂੰ ਦਿੱਤਾ ਹੀ ਕੁਛ ਨਹੀਂ ਵਾਹਿਗੁਰੂ ਨੇ। ਕਹਿੰਦੇ ਇਹਨੇ ਤਾਂ ਇਹ ਕਹੀ ਜਾਣਾ, ਪਰ ਅਸੀਂ ਕਹਿੰਦੇ ਉਸ ਵਾਹਿਗੁਰੂ ਦੇ ਦੇਣੇ ਦਾ ਕੋਈ ਅੰਤ ਹੀ ਨਹੀਂ ਇੰਨਾ। ਮਹਾਰਾਜ ਕਹਿੰਦੇ ਮੈਂ ਇਸ ਮਨੁੱਖ ਦੀ ਫਿਤਰਤ ਨੂੰ ਦੇਖਦਿਆਂ ਹੋਇਆਂ ਆਪਣੇ ਚਾਰੇ ਸਾਹਿਬਜ਼ਾਦੇ ਹੀ ਵਾਰ ਤੇ 22 ਸ਼ਹੀਦੀਆਂ ਵੀ ਦੇ ਦਿੱਤੀਆਂ, ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ ਕਰ ਦਿੱਤੇ, ਸਾਰਾ ਕੁਝ ਦੇਤਾ, ਮੈਂ ਆਪਣਾ ਸਰਬੰਸ ਦਾਨ ਕਰ ਦਿੱਤਾ ਇਹਨੂੰ, ਮੈਂ ਆਪਣੇ ਚਾਰੇ ਯੁੱਗਾਂ ਦੀ ਤਪੱਸਿਆ ਵੀ ਖਾਲਸੇ ਨੂੰ ਦੇ ਦਿੱਤੀ, ਪਰ ਇਹ ਖਾਲਸਾ ਕਹਿੰਦਾ ਹਾਲੇ ਮੈਨੂੰ ਮਿਲਿਆ ਕੁਛ ਨਹੀਂ। ਹਾਲੇ ਕੁਛ ਨਹੀਂ ਮਿਲਿਆ ਤੈਨੂੰ? ਜਾਂ ਜੰਗਲਾਂ 'ਚ ਰੁਲਦਾ ਫਿਰਦਾ ਸੀ, ਜਾਂ ਤੇਰੇ ਕੋਲ ਮਕਾਨ ਨਹੀਂ ਸੀ, ਜਾਂ ਤੇਰੇ ਕੋਲ ਦੁਕਾਨ ਨਹੀਂ ਸੀ, ਖਾਣ ਨੂੰ ਤੇਰੇ ਕੋਲ ਰੋਟੀ ਨਹੀਂ ਸੀ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂਦਾ ਸੀ, ਮੱਛਰ ਬੜਬੜ ਖਾ ਜਾਂਦਾ ਸੀ, ਕਈ ਕਈ ਦਿਨ ਤਾਂ ਭੁੱਖਾ ਮਰਦਾ ਸੀ, ਜਾਂ ਚੰਗਾ ਸੀ ਤੂੰ? ਜਦ ਹੁਣ ਤੇਰੇ ਕੋਲ ਸਾਰੇ ਸਾਧਨ ਹੋ ਗਏ ਨੇ, ਇੰਨਾ ਸੁਖੀ ਹੋ ਗਿਆ, ਹੁਣ ਤੂੰ ਕਹਿੰਦਾ ਮਹਾਰਾਜ ਦਿੱਤਾ ਹੀ ਕੁਛ ਨਹੀਂ? ਇੰਨਾ ਕੁਛ ਲੈ ਕੇ ਵੀ ਇਹ ਕਿਰਤ ਘਣ ਕਹਿੰਦਾ ਮੈਨੂੰ ਮਹਾਰਾਜ ਨੇ ਕੁਛ ਨਹੀਂ ਦਿੱਤਾ। ਮਹਾਰਾਜ ਕਹਿੰਦੇ ਇਹਨੂੰ ਮੈਂ ਨਹੀਂ ਰਜਾ ਸਕਦਾ। ਮਹਾਰਾਜ ਇਹਨੂੰ ਕੌਣ ਰਜਾਊਗਾ ਫਿਰ? ਸਤਿਗੁਰੂ ਕਹਿੰਦੇ ਨਾਮ ਰਜਾਵੇਗਾ ਇਹਨਾਂ ਨੂੰ। ਜਿਨ੍ਹਾਂ ਬੰਦਿਆਂ ਨੇ ਨਾਮ ਜਪਿਆ ਉਹੀ ਰੱਜ ਸਕਦੇ ਨੇ। ਪਦਾਰਥਾਂ ਨਾਲ ਕਦੇ ਕੋਈ ਰੱਜਿਆ? ਕਦੇ ਅੱਗ ਵੀ ਰੱਜੀ ਲੱਕੜਾਂ ਨਾਲ, ਉਹ ਤਾਂ ਜਿੰਨੀਆਂ ਲੱਕੜਾਂ ਪਾਈ ਜਾਓ ਉਨੀਆਂ ਲੱਕੜਾਂ ਖਾ ਜਾਂਦੀਆਂ। ਇਸ ਤਰ੍ਹਾਂ ਇਨਸਾਨ ਦਾ ਮੂੰਹ ਕਦੇ ਭਰਿਆ ਨਹੀਂ, ਕਿਉਂਕਿ ਜਿਹੜਾ ਆਪਣਾ ਮੂੰਹ ਹੈ ਇਹ ਕਦੇ ਰੱਜਦਾ ਨਹੀਂ, ਅੱਖਾਂ ਰੱਜਦੀਆਂ ਨਹੀਂ, ਅੱਖੀ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਕੰਨ ਕਦੇ ਰੱਜਦੇ ਨਹੀਂ। ਮਹਾਰਾਜ ਕਹਿੰਦੇ ਦੇਖੋ ਮਰਦੇ ਦਮ ਤੱਕ ਬੰਦਾ ਰੱਜਦਾ ਨਹੀਂ, ਲੋਚਨ ਕਛੂ ਨਾ ਸੁੱਝੈ, ਅੱਖਾਂ ਤੋਂ ਕੁਛ ਨਹੀਂ ਦਿਖਦਾ, ਤਾਂ ਵੀ ਲਾਲਚ ਕਰੈ ਜੀਵਨ ਪਦ ਕਾਰਨ। ਫਿਰ ਵੀ ਕਹਿੰਦਾ ਕਿਤੇ ਹੋਰ ਜਿਉਂਦਾ ਰਹਿ ਜਾਵਾਂ, ਕਿਤੇ ਹੋਰ ਖਾ ਲਵਾਂ, ਕਿਤੇ ਹੋਰ ਖਾ ਲਵਾਂ, ਕਿਤੇ ਹੋਰ ਪਹਿਨ ਲਵਾਂ, ਕਿਤੇ ਹੋਰ ਸੁਣ ਲਵਾਂ, ਹੋਰ ਕੁਝ ਦੇਖ ਲਵਾਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਰੱਜਣਾ ਨਹੀਂ ਕਦੇ ਵੀ ਇਹਨੇ ਬੰਦੇ ਨੇ, ਵਾਹਿਗੁਰੂ ਨੇ ਦਾਤਾਂ ਦੇਈ ਜਾਣੀਆਂ, ਇਹਨੇ ਰੱਜਣਾ ਨਹੀਂ। ਪਰ ਮਹਾਰਾਜ ਕਹਿੰਦੇ ਰੱਜਣਾ ਤਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੇ ਪ੍ਰਾਪਤ ਹੋਏ। ਇਹ ਤਾਂ ਨਾਮ ਨਾਲ ਹੀ ਰੱਜਣਾ ਹੁੰਦਾ, ਬੰਦੇ ਨੇ ਆਪਣੇ ਆਪ ਤੇ ਆਪ ਕੰਟਰੋਲ ਕਰਨਾ ਹੁੰਦਾ। ਇਹ ਨਹੀਂ ਕਿ ਚੀਜ਼ਾਂ ਨੇ ਤੁਹਾਡੇ ਤੇ ਕਾਬੂ ਪਾਉਣਾ, ਤੁਸੀਂ ਚੀਜ਼ਾਂ ਤੇ ਕਾਬੂ ਪਾਉਣਾ, ਆਪਣੀ ਭੁੱਖ ਤੇ ਕੰਟਰੋਲ ਤੁਸੀਂ ਕਰਨਾ, ਨੀਂਦ ਤੇ ਕੰਟਰੋਲ ਆਪ ਕਰਨਾ ਪੈਂਦਾ, ਅੱਖਾਂ ਤੇ ਕਾਬੂ ਆਪ ਪਾਉਣਾ, ਕੰਨਾਂ ਤੇ ਕਾਬੂ ਪਾਉਣਾ, ਸਾਰਾ ਨਾਮ ਦੇ ਆਸਰੇ। ਨਾਮ ਤੋਂ ਬਿਨਾਂ ਤਾਂ ਆਪਾਂ ਕਾਬੂ ਪਾ ਵੀ ਨਹੀਂ ਸਕਦੇ ਇਹਨਾਂ ਤੇ, ਅੰਤ ਨਾ ਵੇਖਣ ਸੁਣਨ ਨਾ ਅੰਤ। ਮਹਾਰਾਜ ਕਹਿੰਦੇ ਨਾ ਤਾਂ ਵੇਖਣ ਕਰਕੇ ਹੀ ਉਹਦਾ ਅੰਤ ਆਉਂਦਾ, ਦੇਖੀ ਜਾਓ ਦੁਨੀਆਂ। ਬੰਦਾ ਕਹਿੰਦਾ ਮੈਂ ਬੜਾ ਘੁੰਮਣਾ, ਘੁੰਮ ਲਾ ਹੋਰ ਘੁੰਮ ਲਾ, ਸਾਰਿਆਂ ਦੇਸ਼ਾਂ ਚ ਘੁੰਮਿਆ ਆ, ਹੁਣ ਰੱਜ ਗਿਆ। ਕਹਿੰਦਾ ਨਹੀਂ, ਹੁਣ ਚੰਦਰਮਾ ਤੇ ਜਾਣਾ। ਫਿਰ ਚੰਦਰਮਾ ਤੇ ਰੋਕਟ ਲੈ ਕੇ ਚਲੇ ਗਏ, ਮੰਗਲ ਤਾਰੇ ਤੇ ਜਾਣਾ, ਪਤਾ ਨਹੀਂ ਕਿੱਥੇ ਕਿੱਥੇ ਜਾਣਾ। ਮਹਾਰਾਜ ਕਹਿੰਦੇ ਭਾਈ ਇਉਂ ਅਕਾਲ ਪੁਰਖ ਦਾ ਅੰਤ ਨਹੀਂ ਆਉਂਦਾ ਵੇਖਣ ਦੇ ਨਾਲ, ਉਹਦੇ ਦੇਣੇ ਦਾ ਅੰਤ ਨਹੀਂ, ਉਹਦੇ ਕਰਤੱਬਾਂ ਦਾ ਅੰਤ ਨਹੀਂ, ਉਹਦੇ ਸੁਣਨ ਦਾ ਅੰਤ, ਸੁਣਨ ਨਾਲ ਵੀ ਅੰਤ ਨਹੀਂ ਆਉਂਦਾ। ਦੋ ਨਾਣੇ ਨੇ ਸੁਣਨ, ਸੁਣਨ ਕਰਕੇ ਵੀ ਅੰਤ ਨਹੀਂ ਆਉਂਦਾ ਅਕਾਲ ਪੁਰਖ ਵਾਹਿਗੁਰੂ ਦਾ। ਜੇ ਆਪਾਂ ਕਹੀਏ ਚਲੋ ਵੇਖਣ ਨਾਲ ਨਹੀਂ ਅੰਤ ਆਉਂਦਾ, ਸੁਣਨ ਨਾਲ ਅੰਤ ਆ ਸਕਦਾ ਹੋਵੇਗਾ। ਮਹਾਰਾਜ ਕਹਿੰਦੇ ਕਿੰਨਾ ਕੁ ਸੁਣੀ ਜਾਓਗੇ, ਕਦ ਤੱਕ ਸੁਣੀ ਜਾਓਗੇ, ਕਦ ਤੱਕ ਉਹਦਾ ਅੰਤ ਪਾਓਗੇ? ਸੁਣਨ ਵਿੱਚ ਕਦੇ ਅੰਤ ਆਇਆ? ਜਿਹਦਾ ਨੌਂ ਹੀ ਬੇਅੰਤ ਹੈ ਕਿਉਂ ਜਿੱਦ ਕਰਦੇ ਹੋ? ਸਿੱਧਾਂ ਨੂੰ ਮਹਾਰਾਜ ਕਹਿੰਦੇ ਕਿਉਂ ਜਿੱਦ ਕਰਦੇ ਹੋ? ਜਿਹਦਾ ਨੌਂ ਹੀ ਬੇਅੰਤ ਹੈ, ਸਮਰੱਥ ਨਾਲ ਟੱਕਰ ਨਹੀਂ ਲਈ ਜੀ। ਅੰਤ ਨਾ ਜਾਪੈ ਕਿਆ ਮਨ ਮੰਤ, ਮੰਤ ਹੁੰਦੀ ਸਲਾਹ, ਮੰਤਰ, ਆਪਸ ਵਿੱਚ ਬੈਠ ਕੇ ਮੰਤਰ ਮੰਤਰਣਾ ਕਰਨੀ, ਮੰਤ ਕਰਨਾ, ਇਹ ਸਲਾਹ ਨੂੰ ਕਹਿੰਦੇ ਨੇ। ਵਾਹਿਗੁਰੂ ਦੇ ਮਨ ਦੇ ਅੰਦਰ ਕੀ ਹੈ ਇਸ ਵਕਤ, ਕੀ ਹੈ ਵਾਹਿਗੁਰੂ ਦੇ ਮਨ ਚ ਵਿਚਾਰ, ਇਸ ਨੂੰ ਕੋਈ ਨਹੀਂ ਦੱਸ ਸਕਿਆ ਅਜੇ ਤੱਕ। ਅੰਤ ਨਾ ਜਾਪੈ ਕਿਆ ਮਨ ਮੰਤ, ਉਹਦੇ ਮਨ ਦੇ ਅੰਦਰ ਕੀ ਸਲਾਹ ਹੈ, ਅੱਜ ਉਹਨੇ ਕੀ ਕਰਨਾ, ਕੱਲ ਕੀ ਕਰਨਾ, ਇਹ ਕੋਈ ਨਹੀਂ ਜਾਣ ਸਕਦਾ। ਬੜੇ ਬੜੇ ਅੰਤਰਜਾਮੀ ਵੀ ਕਈ ਵਾਰੀ ਤਪਲਾ ਖਵਾਉਂਦੇ ਮਹਾਰਾਜ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ, ਮੈਂ ਕਿਹਾ ਕੋਈ 1980-81 ਦੀ ਗੱਲ ਹੋਣੀ, ਮੈਂ ਕੋਈ ਗੱਲ ਸੁਣਾਓ ਮਹਾਰਾਜ ਜੀ ਇਹੀ ਜੀ ਆਉਣ ਵਾਲੇ ਸਮੇਂ ਦੀ। ਕਹਿੰਦੇ ਸੁਣ ਲੈ ਆਉਣ ਵਾਲੇ ਸਮੇਂ ਦੀ ਗੱਲ। ਕਹਿੰਦੇ ਮੈਂ ਜਦੋਂ ਮੇਰੀ ਥੋੜੀ ਜਿਹੀ ਅਵਸਥਾ ਖੁੱਲੀ, ਮੈਨੂੰ ਅੰਤਰਜਾਮ ਤਾਂ ਹੋ ਗਈ ਨਾ, ਕਹਿੰਦੇ ਕੋਈ ਮਿੱਤਰ ਸੀ ਮੇਰਾ, ਕਹਿੰਦੇ ਕੋਈ ਆਉਣ ਵਾਲੀ ਗੱਲ ਸੁਣਾਓ। ਕਹਿੰਦੇ ਮੈਂ ਰਾਤ ਨੂੰ ਬੈਠਿਆ, ਧਿਆਨ ਲਿਆ, ਦੇਖਿਆ 47 ਵਿੱਚ ਬੜੀ ਘਟਾ ਬੜੀ ਦਿਖੀ ਮੈਨੂੰ। ਕਹਿੰਦੇ ਉਹ ਸੀ 1946 ਵਿੱਚ ਮੈਨੂੰ ਸਾਰੀ ਨਜ਼ਰ ਆ ਗਈ ਵੀ ਬੜਾ ਘਮਸਾਣ ਪੈਣਾ। ਕਹਿੰਦੇ ਮੈਂ ਸਵੇਰੇ ਉਹਨੂੰ ਦੱਸਿਆ ਵੀ 1946 ਚ ਕਾਫੀ ਗੜਬੜ ਹੋਣੀ ਹੈ। 46 ਆ ਗਿਆ, ਕਹਿੰਦੇ 46 ਸਾਰਾ ਹੀ ਲੰਘ ਗਿਆ, ਕੁਛ ਵੀ ਨਾ ਹੋਇਆ। ਪਰ ਕਲਕੱਤੇ ਬੰਗਾਲ ਵੱਲ ਇੱਧਰ ਗੜਾਬੜੀ ਹੁੰਦੀ ਰਹੀ ਸਾਰੇ, ਫਿਰ ਪੰਜਾਬ ਚ ਕੁਛ ਵੀ ਨਾ ਹੋਇਆ। ਕਹਿੰਦੇ ਉਹ ਬੰਦਾ ਮੈਨੂੰ ਮਖੌਲ ਕਰਨ ਲੱਗ ਪਿਆ, ਕਹਿੰਦਾ ਵੱਡਾ ਆਇਆ ਅੰਤਰਜਾਮੀ ਹੈ, ਕਿਸੇ ਗੱਲ ਦਾ ਪਤਾ ਨਹੀਂ। ਕਹਿੰਦੇ ਮੈਂ ਅੱਖਾਂ ਵੀ ਦਿਖਿਆ ਤਾਂ ਮੈਨੂੰ ਐਂ ਆ, ਇਹ ਰੁਕਾਵਟ ਕਿੱਥੇ ਖੜੀ ਹੋ ਗਈ? ਕਹਿੰਦੇ ਮੈਂ ਦੁਬਾਰਾ ਫਿਰ ਸਮਾਧੀ ਲਾ ਕੇ ਬੈਠਾ, ਜਦ ਸਮਾਧੀ ਚ ਦੇਖਿਆ ਤਾਂ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮੇਰੇ ਸਾਹਮਣੇ ਆ ਗਏ। ਉਹਨਾਂ ਨੇ ਅਰਦਾਸ ਕਰਤੀ ਮਹਾਰਾਜ ਦੇ ਅੱਗੇ ਵੀ ਜਦ ਤੱਕ ਮੈਂ ਸਰੀਰ ਨਾ ਛੱਡਾਂ ਉਦੋਂ ਤੱਕ ਇਹ ਕਟਾ ਬੜੀ ਨਾ ਹੋਵੇ, ਕਿਉਂਕਿ ਮੇਰੇ ਕੋਲ ਦੇਖੀ ਨਹੀਂ ਜਾਣੀ ਹੈ। ਮਹਾਂਪੁਰਸ਼ ਬਹੁਤ ਹੀ ਕੋਮਲ ਦਿਲ ਦੇ ਹੁੰਦੇ ਨੇ, ਉਹ ਇਹ ਚੀਜ਼ਾਂ ਦੇਖ ਨਹੀਂ ਸਕਦੇ ਹੁੰਦੇ। ਕਹਿੰਦੇ ਤਾਂ ਮੈਨੂੰ ਸਮਝ ਲੱਗੀ ਵੀ ਇਹ 47 ਜਾ ਕੇ ਹੋਇਆ ਇੱਥੇ, ਤਾਂਹੀਓ ਤਾਂ 46 ਚ ਨਹੀਂ ਹੋਇਆ, ਨਹੀਂ ਤਾਂ 46 ਚ ਲਿਖਿਆ ਹੋਇਆ ਸੀ ਪਰਮਾਤਮਾ ਨੇ। ਇਸ ਕਰਕੇ ਜੇ ਆਪਾਂ ਅੰਤਰਜਾਮਤਾ ਨਾਲ ਵੀ ਕੁਛ ਦੇਖ ਲਈਏ ਨਾ ਵੀ ਆਹ ਫਲਾਨੀ ਗੱਲ ਫਲਾਨੇ ਟਾਈਮ ਤੇ ਹੋਣੀ ਆ, ਕਈ ਮਹਾਤਮਾ ਇਹ ਜੀ ਅਰਦਾਸ ਕਰਦੇ ਉਹ ਪਲਟਾ ਦਿੰਦੇ ਸਾਰਾ ਕੁਛ, ਫਿਰ ਬੰਦਾ ਝਾਕਦਾ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਉਸ ਦੇ ਅੰਤ ਪਾਉਣ ਤੱਕ ਨਾ ਜਾਓ, ਵਾਹਿਗੁਰੂ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ, ਨਾਲੇ ਇਹ ਤਾਂ ਵਾਹਿਗੁਰੂ ਦੀ ਵਿਰੋਧ ਤਾਂ ਕਰਨ ਲੱਗ ਪਏ ਆਪਾਂ ਕਿਉਂ ਅੰਤ ਪਾਉਣਾ ਹੈ, ਕਿਉਂ ਮਾੜੀ ਗੱਲ। ਵਾਹਿਗੁਰੂ ਨੇ ਤਰਬੂਜ ਗੋਲ ਬਣਾਏ ਨੇ, ਠੀਕ ਬਣਾਏ, ਪਰ ਜਪਾਨ ਵਾਲਿਆਂ ਨੇ ਚੌਰਸ ਬਣਾ ਤੇ, ਇਹ ਵਾਹਿਗੁਰੂ ਦਾ ਹੁਣ ਮੁਕਾਬਲਾ ਸ਼ੁਰੂ ਹੋ ਗਿਆ। ਐਸੇ ਗੱਲੋਂ ਆ ਕੇ ਕੰਮ ਖਰਾਬ ਹੁੰਦਾ। ਜਦੋਂ ਮਨੁੱਖ ਵਾਹਿਗੁਰੂ ਦੀ ਬਰਾਬਰਤਾ ਕਰਨ ਲੱਗ ਜਾਏ, ਵਾਹਿਗੁਰੂ ਨੂੰ ਇਹ ਕਹੇ ਵੀ ਤੂੰ ਗੋਲ ਤਰਬੂਜ ਠੀਕ ਨਹੀਂ ਬਣਾਏ, ਚੌਰਸ ਬਣਾ ਕੇ ਮੈਂ ਠੀਕ ਕੀਤਾ, ਤਾਂ ਆਪਾਂ ਕੁਦਰਤ ਦੇ ਕਾਨੂੰਨ ਦੇ ਖਿਲਾਫ਼ ਚਲੇ ਜਾਂਦੇ ਹਾਂ। ਜਦੋਂ ਆਪਾਂ ਕੁਦਰਤ ਦੇ ਕਾਨੂੰਨਾਂ ਦੇ ਉਲਟ ਚੱਲਦੇ ਹਾਂ ਤਾਂ ਉਦੋਂ ਆਪਣਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਵੱਡਿਆਂ ਦੀ ਰੀਸ ਨਹੀਂ ਕਰੀਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤ ਨਾ ਜਾਪੈ ਕੀਤਾ ਆਕਾਰ। ਜਿਹੜਾ ਆਕਾਰ ਬਣਾਇਆ ਪਰਮੇਸ਼ਰ ਨੇ ਖੰਡਾਂ ਬ੍ਰਹਿਮੰਡਾਂ ਦਾ, ਇਹਦਾ ਕੋਈ ਅੰਤ ਜਾਪੈ ਤੋਂ ਭਾਵ ਜਾਣਿਆ ਜਾਂਦਾ? ਕੋਈ ਅੰਤ ਨਹੀਂ, ਕੋਈ ਅੰਤ ਨਹੀਂ ਹੈ, ਹਾਲੇ ਤਾਂ ਥੋੜੇ ਦਿਖਾਏ ਨੇ ਮਹਾਰਾਜ ਨੇ। ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਇਹ ਤਾਂ ਮਹਾਰਾਜ ਕਹਿੰਦੇ ਮੈਂ ਜ਼ਿਆਦਾ ਵੀ ਕਹਿ ਸਕਦਾ, ਕਿਉਂਕਿ ਜਦੋਂ ਆਪਾਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲਾਂ ਨੂੰ ਲੱਭਣ ਜਾਵਾਂਗੇ, ਉਸ ਤੋਂ ਅੱਗੇ ਹੋਰ ਪਏ ਨੇ ਲੱਖਾਂ ਆਕਾਸ਼, ਫਿਰ ਹੋਰ ਪਏ ਨੇ ਲੱਖਾਂ ਆਕਾਸ਼। ਇੱਥੇ ਕਿਤੇ ਇੰਨਾ ਇੱਥੇ ਇਹ ਗਿਣਤੀ ਤਾਂ ਨਹੀਂ ਲਿਖੀ ਹੋਈ ਕਿ ਸਿਰਫ ਲੱਖ ਆਕਾਸ਼ ਤੇ ਲੱਖ ਪਤਾਲ ਹੈ, ਨਹੀਂ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਲੱਖਾਂ ਹੀ ਆਕਾਸ਼ ਪਤਾਲ। ਲੱਖਾਂ ਵਿੱਚ ਤਾਂ 88 ਲੱਖ ਵੀ ਹੋ ਸਕਦੇ ਆ, 100 ਲੱਖ ਵੀ ਹੋ ਸਕਦੇ ਆ, 200 ਲੱਖ ਵੀ ਹੋ ਸਕਦੇ ਆ, ਕੋਈ ਅੰਤ ਨਹੀਂ ਹੈ। ਇਸ ਕਰਕੇ ਉਹ ਅਕਾਲ ਪੁਰਖ ਦੇ ਬਣਾਏ ਹੋਏ ਆਕਾਰਾਂ ਦਾ ਅੰਤ ਨਹੀਂ, ਛੋਟੇ ਤੋਂ ਛੋਟਾ ਇੰਨਾ ਛੋਟਾ ਕਿ ਖੁਰਦਬੀਨ ਨਾਲ ਵੀ ਨਹੀਂ ਦੇਖਿਆ ਜਾਂਦਾ, ਇੰਨਾ ਵੱਡੇ ਤੋਂ ਵੱਡਾ ਕਿ ਅੱਖਾਂ ਸਾਰੀਆਂ ਇੱਕੋ ਵਕਤ ਉਹਨੂੰ ਦੇਖ ਹੀ ਨਹੀਂ ਸਕਦੀਆਂ। ਹਿਮਾਲਿਆ ਪਰਬਤ ਨੂੰ, ਸਮੁੰਦਰ ਨੂੰ ਐਟ ਏ ਟਾਈਮ ਆਪਾਂ ਸਾਰਾ ਨਹੀਂ ਦੇਖ ਸਕਦੇ, ਧਰਤੀ ਸਾਰੀ ਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਔਰ ਇੰਨਾ ਵੀ ਦਿਖਾ ਦਿੰਦੇ ਕਿ ਪੂਰਾ ਬ੍ਰਹਿਮੰਡ ਵੀ ਰਾਤ ਨੂੰ ਅੱਖਾਂ ਨਾਲ ਦੇਖ ਲੈਂਦੇ, ਸਾਰੇ ਤਾਰੇ ਵੀ ਦੇਖ ਲੈਂਦੇ ਆ, ਜੇ ਉਹ ਚਾਹੇ ਤਾਂ ਸਾਰਾ ਕੁਛ ਅੱਖ ਫੁਰਕ ਵਿੱਚ ਸਭ ਦਿਖਲਾਈ, ਜਿਵੇਂ ਬਗਦਾਦ ਦੇ ਪੀਰ ਦੇ ਲੜਕੇ ਨੂੰ ਸਾਰਾ ਕੁਝ ਦਿਖਾਤਾ ਮਹਾਰਾਜ ਨੇ। ਇਸ ਕਰਕੇ ਜਿਹੜਾ ਆਕਾਰ ਹੈ ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਓਮ ਬਖਸ਼ਿਸ਼ ਆਪਣੇ ਤੇ ਕੀਤੀਆਂ ਨੇ, ਕੱਲ ਨੂੰ ਸ਼ਰਵਣ ਕਰਾਂਗੇ ਅੱਗੇ ਕਿ ਅੰਤ ਕੋਈ ਨਹੀਂ ਹੈ। ਬਸ ਇੱਕੋ ਗੱਲ ਕਹਿ ਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰੋ ਕਿ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਇਹੀ ਉਹਦਾ ਜਾਪ ਵਧੀਆ। ਦਸਵੇਂ ਪਾਤਸ਼ਾਹ ਨੇ ਅਕਾਲ ਉਸਤਤ ਦੇ ਵਿੱਚ ਇੰਨਾ ਕੁਛ ਲਿਖਤਾ, ਅਕਾਲ ਉਸਤਤ ਤਾਂ ਪਹਿਲਾਂ ਇੱਕ ਦਿਨ ਚ ਨਿਤਨੇਮ ਕਰਨਾ ਹੀ ਔਖਾ, ਉਹਦਾ ਆਮ ਬੰਦੇ ਤੋਂ 3-4 ਘੰਟੇ ਲੱਗ ਜਾਂਦੇ ਅਕਾਲ ਉਸਤਤ ਪੜ੍ਹਦਿਆਂ ਨੂੰ। ਅਖੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਹੀ ਜਲਸਤੂਹੀ ਥਲਸਤੂਹੀ ਨਦਸਤੂਹੀ ਨਦਸਤੂਹੀ ਕਰਕੇ ਕਿੱਥੇ ਕੁ ਤੱਕ ਕਹਿੰਦੇ ਕਹੀਏ, ਫਿਰ ਕਹਿਣ ਲੱਗ ਪਏ ਤੂੰ ਹੀ 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 ਤੂੰ ਹੀ, ਉਹ ਵਿੱਚ ਹੀ ਲੀਨ ਹੋ ਗਏ। ਕਿੰਨਾ ਚਿਰ ਤੇ ਮਹਾਰਾਜ ਦੀ ਸਮਾਧੀ ਨਹੀਂ ਖੁੱਲੀ, ਫਿਰ ਕੀ ਕਹੀਏ ਕਿ ਤੂੰ ਕਿੰਨਾ ਕੁ ਵੱਡਾ ਹੈ, ਕਦੋਂ ਕਦੈ। ਸਾਰਾ ਗਿਆਨ ਇਸੇ ਗੱਲ ਵਿੱਚ ਆ ਜਾਂਦਾ ਹੈ, ਵਾਹਿਗੁਰੂ ਤੂੰ ਬੇਅੰਤ ਹੈ। ਬਸ ਇੰਨੀ ਗੱਲ ਕਹੇ ਕਿ ਖਿਹੜਾ ਛੁਡਾਇਆ ਜਾ ਸਕਦਾ, ਅੰਤ ਵਾਹਿਗੁਰੂ ਦਾ ਕੋਈ ਪਾ ਨਹੀਂ ਸਕਦਾ। ਇਸ ਕਰਕੇ ਇਹੀ ਗੱਲ ਸਭ ਤੋਂ ਵਧੀਆ ਕਿ ਵਾਹਿਗੁਰੂ ਵਾਹਿਗੁਰੂ ਕਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।